सतनाम श्री वाहे गुरु साहिब जी गुजरी की वार महला तीजा सिकंदर बिराहिम की वार की तुनी गाउनी एक ओंकार सतगुर प्रसाद सलोक महला तीजा एहो जगत ममता मुआ जीवन की बिद नाहे गुर का पाण जो चले ता जीवन पदवी पाहे एहो जगत ममता मुआ जीवन की बिद नाहे गुर का पाण जो चले ता जीवन पदवी पाहे उए सदा सदा जन जीवते जो हर चरणी चित लाहे नानक नदरी मन वसै गुरमुख सहज समाहे उए सदा सदा जन जीवते जो हर चरणी चित लाहे नानक नदरी मन वसै गुरमुख सहज समाहे वाहिगुरु जी का खालसा वाहिगुरु जी की फतेह।
गुरु सवारी खालसा जी आप जी वडभागे हो। धन धन रामदास गुर जिन सिरिया तिने सवारिया पूरी होई करामात आप सिरजन हारे तारिया सिखी अते संगती पार ब्रह्म कर नमस्कार। इना वड़ियां वड़ियां दे मालक सोडी सुल्तान सतगुरु गुरु रामदास महाराज जी दे पावन अस्थान श्री हरमंदर साहब दरबार साहब दी यात्रा करदियां अमृत सरोवर दे इशनान करदियां अपने लोक परलोक दे सुख दाते सतगुरु शतर चवर तखत दे मालक सतगुरु धन 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 श्री गुरु ग्रंथ साहिब पातशाह महाराज जी दे दर्शन प्राप्त कीते हन। हुण समा है गुरुद्वारा दीवान स्थान मंजी साहब जो अज पोथी परमेश्वर का थान हरी दे मंदर विचों आवाजा आया है पावन श्री मुख वाक दे रूप विच उस दी विचार दा। आप जी ਇਸ ਅਸਥਾਨ ਤੇ ਆਪ ਹਾਜ਼ਰ ਹੋ ਕੇ ਜਾਂ ਇਸ ਯੁੱਗ ਦੀ ਜਿਹੜੀ ਕਰਾਮਾਤ ਹੈ ਇਹ ਇਲੈਕਟ੍ਰੋਨਿਕ ਮੀਡੀਆ ਇਹਦਾ ਸਦ ਉਪਯੋਗ ਕਰਦੇ ਆ, ਕਿਉਂਕਿ ਦੁਰਉਪਯੋਗ ਤਾਂ ਹਰ ਬੰਦਾ ਹੀ ਕਰਦਾ, ਇਹਦੀ ਠੀਕ ਯੋਗ ਵਰਤੋਂ ਕਰਦੇ ਆ ਆਪ ਜੀ ਇਸ ਅਸਥਾਨ ਨਾਲ ਜੁੜੇ ਹੋ, ਇਸ ਵਿਚਾਰ ਦੇ ਨਾਲ ਜੁੜ ਰਹੇ ਹੋ ਜੋ ਪਾਵਨ ਸ੍ਰੀ ਮੁੱਖ ਵਾਕ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ, ਇਹ ਗੁਜਰੀ ਕੀ ਵਾਰ ਹੈ। ਬਾਣੀ ਦੇ ਉਚਾਰਨ ਕਰਤਾ ਸੱਚੇ ਪਾਤਸ਼ਾਹ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਹਨ, ਪਰ ਨਾਲ ਗੁਰੂ ਕੇ ਕੀਰਤਨੀਆਂ ਵਾਸਤੇ ਅਗਵਾਨੀ ਵੀ ਹੈ ਕਿ ਜਦੋਂ ਇਸ ਬਾਣੀ ਨੂੰ ਤੁਸੀਂ ਗਾਉਣਾ ਤਾਂ ਸਿਕੰਦਰ ਅਤੇ ਬਿਰਾਹਿਮ ਜਿਹੜੇ ਦੋ ਰਾਜੇ ਹੋਏ ਨੇ ਉਨ੍ਹਾਂ ਦੀ ਜੋ ਢਾਡੀ ਵਾਰ ਗਾਉਂਦੇ ਨੇ ਧੁਨੀ ਉਹ ਰੱਖਣੀ ਹੈ, ਟਿਊਨ ਉਹ ਲੈਣੀ ਹੈ। ਉਸ ਤਰਜ ਦੇ ਉੱਤੇ ਤੁਸੀਂ ਇਸ ਬਾਣੀ ਨੂੰ ਗਾਓ। ਸਾਰਿਆਂ ਤੋਂ ਪਹਿਲਾਂ ਸੱਚੇ ਪਾਤਸ਼ਾਹ ਦਾ ਪਰਮੇਸ਼ਰ ਦਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਪਰਮੇਸ਼ਰ ਦਾ ਮੰਗਲ ਵੀ ਹੈ ਤੇ ਇਹ ਸਾਰੇ ਸਿੱਖ ਧਰਮ ਦਾ ਮੂਲ ਮੰਤਰ ਵੀ ਹੈ। ਕਿ ਰੱਬ ਇੱਕ ਹੈ, ਰੱਬ ਇੱਕ ਥਾਂ ਤੇ ਨਹੀਂ ਹੈ। ਔਰ ਮੈਨੂੰ ਖਿਮਾ ਕਰਨਾ, ਇੱਥੇ ਹੀ ਸਾਡੇ 100 ਚੋਂ 0 ਨੰਬਰ ਆਉਂਦੇ ਨੇ। ਪੰਜ ਸੱਤ ਵੀ ਆ ਜਾਣ ਤੇ ਸਾਡੀ ਸ਼ਾਇਦ ਪੜ੍ਹਨ ਵਾਲਿਆਂ ਵਿੱਚ ਗਿਣਤੀ ਹੋ ਸਕਦੀ ਹੈ, ਪੜ੍ਹੇ ਲਿਖਿਆਂ ਵਿੱਚ ਨਹੀਂ। 30-40% ਵੀ ਆ ਜਾਣ ਤੇ ਪਾਸ ਹੋ ਸਕਦੇ ਆ, ਚਲੋ ਕੋਈ ਪੋਜੀਸ਼ਨ ਡਿਵੀਜ਼ਨ ਤਾਂ ਨਹੀਂ ਬਣੇਗੀ। ਨਾ ਅਸੀਂ ਇੱਕ ਰੱਬ ਮੰਨਦੇ ਆ, ਸਾਡੀ ਸਾਰਿਆਂ ਦੀ ਕੋਈ ਮਨੌਤ ਹੈ ਵੀ ਜਿਹੜਾ ਮੁਸਲਮਾਨਾਂ ਦਾ ਹੈ ਉਹ ਅੱਲਾ ਹੈ, ਅੰਗਰੇਜ਼ਾਂ ਦਾ ਗੋਡ ਹੈ, ਹਿੰਦੂਆਂ ਦਾ ਰਾਮ ਹੈ, ਸਾਡਾ ਤਾਂ ਭਾਈ ਵਾਹਿਗੁਰੂ ਹੈ। ਫਿਰ ਵਾਹਿਗੁਰੂ ਕਹਿਣ ਦੇ ਉੱਤੇ ਫਿਰ ਝਗੜਾ ਹੈ ਕਿ ਵਾਹਿਗੁਰੂ ਕਹਿਣਾ ਕਿ ਵਾਹਿਗੁਰੂ ਕਹਿਣਾ। ਦੋ ਪੰਗਤੀਆਂ ਹਰ ਗੁਰਸਿੱਖ ਪੜ੍ਹਦਾ। ਵੇਖੋ ਲੋਕ ਤਾਂ ਪੜ੍ਹਦੇ ਨੀ ਜਿਨ੍ਹਾਂ ਦਾ ਸਵੇਰ ਦੇ ਇਸ਼ਨਾਨ ਨਾਲ, ਨਿਤਨੇਮ ਨਾਲ, ਅੰਮ੍ਰਿਤ ਵੇਲੇ ਨਾਲ, ਅੰਮ੍ਰਿਤ ਨਾਲ ਕੋਈ ਰਿਸ਼ਤਾ ਨਹੀਂ, ਉਹ ਨਹੀਂ ਪੜ੍ਹਦੇ। ਅਸੀਂ ਪੜ੍ਹਦੇ ਹਾਂ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਪਰ ਇਹ ਦੋਨੋਂ ਹੀ ਪੰਗਤੀਆਂ ਅਸੀਂ ਆਪਣੇ ਲਈ ਨਹੀਂ ਪੜ੍ਹਦੇ, ਹਰ ਪੋਲੀਟੀਸ਼ੀਅਨ ਲਈ ਪੜ੍ਹਦੇ ਆ, ਹਰ ਰਾਜਨੀਤਿਕ ਨੇਤਾ ਲਈ ਪੜ੍ਹਦੇ ਆ, ਇਕੱਠੇ ਹੋ ਜਾਓ ਜੀ, ਉਹਨਾਂ ਹੋ ਜਾਣਾ ਹੈ। ਇਹਨਾਂ ਨੂੰ ਜਦੋਂ ਲੋੜ ਪਈ ਇਹਨਾਂ ਨੇ ਅਲਾਇੰਸ ਕਰ ਲੈਣੇ ਨੇ, ਤੁਸੀਂ ਆਪਣਾ ਫਿਕਰ ਕਰੋ। ਆਪਾਂ ਗੁਰਮੁਖ ਬਣ ਕੇ ਸਫਾ ਕਦੋਂ ਵਿਛਾਉਣੀ ਹੈ? ਅਸੀਂ ਹਰ ਨਾਮੇ ਕੇ ਜੋੜੀ ਕਦੋਂ ਬਣਨਾ ਹੈ? ਅਸੀਂ ਕਦੋਂ ਇਕੱਤਰ ਹੋਣਾ ਹੈ? ਸਾਡੀ ਦੁਬਦਾ ਕਦੋਂ ਖਤਮ ਹੋਣੀ ਹੈ? ਸਾਡਾ ਤਾਂ ਵਾਹਿਗੁਰੂ ਤੇ ਵਾਹਿਗੁਰੂ ਦਾ ਵੀ ਝਗੜਾ ਹੈ, ਮੂਲ ਮੰਤਰ ਦਾ ਵੀ ਝਗੜਾ ਹੈ। ਹੁਣ ਇੱਕ ਸੱਜਣ ਬਜ਼ੁਰਗ ਆਇਆ ਮੇਰੇ ਕੋਲ, ਕਹਿੰਦਾ ਜੀ ਮੈਂ ਹੁਣ ਅੰਮ੍ਰਿਤ ਛਕਿਆ, ਮੈਂ ਰੋਜ਼ ਬੰਗਲਾ ਸਾਹਿਬ ਤੋਂ ਕਥਾ ਸੁਣਦਾ, ਇੱਕ ਸੰਕਟ ਪੈਦਾ ਹੋ ਗਿਆ। ਮੈਂ ਕਿਹਾ ਉਹ ਕੀ ਕਹਿੰਦੇ ਜੀ, ਸਾਡੇ ਕਲੋਨੀ ਦੇ ਆਦਮੀ ਉਹ ਮੈਨੂੰ ਕਿਸੇ ਬਾਬਾ ਜੀ ਕੋਲ ਲੈ ਗਏ ਕਿ ਤੈਨੂੰ ਨਾਮ ਲੈਣਾ ਚਾਹੀਦਾ, ਹੁਣ ਮੈਂ ਕੀ ਕਰਾਂ। ਮੈਂ ਕਿਹਾ ਪੰਜ ਪਿਆਰਿਆਂ ਕੋਲ ਜਾ। ਨਹੀਂ ਜੀ, ਮੈਨੂੰ ਤੁਸੀਂ ਜੋ ਕਹੋਗੇ ਮੈਂ ਕਰਾਂਗਾ। ਮੈਂ ਕਿਹਾ ਜੀ ਮੈਂ ਕਹਿਣਾ ਤੇ ਕਰਨਾ ਤੇ ਫਿਰ ਤੂੰ ਉੱਥੇ ਕੀ ਲੈਣ ਗਿਆ। ਮੈਂ ਕਿਹਾ ਚੱਲ ਹੋਇਆ ਕੀ ਹੈ। ਕਹਿੰਦਾ ਜੀ 200 ਬੰਦਾ ਸੀ ਤੇ ਬਾਬੇ ਨੇ ਨਾਮ ਦਿੱਤਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਥੇ ਬੈਠ ਕੇ ਕੀ ਬੋਲਿਆ ਜਾਏ? ਉਸ ਬਾਬੇ ਨੂੰ ਪੁੱਛਿਆ ਜਾਏ ਵੀ ਇਹ ਕਿਹੜਾ ਕੱਦੂ ਚ ਤੀਰ ਮਾਰਿਆ ਤੂੰ, ਬਈ ਕਿਹੜੀ ਨਵੀਂ ਸ਼ੁਰਲੀ ਛੱਡੀ ਹੈ? ਚੰਗੇ ਭਲੇ ਅੰਮ੍ਰਿਤਧਾਰੀ ਨਿਤ ਨੇਮੀ ਸਿੱਖ ਨੂੰ ਤੂੰ ਇੱਕ ਨਵੇਂ ਭਰਮ ਚ ਪਾ ਦਿੱਤਾ ਵੀ ਉਹ ਵਾਹਿਗੁਰੂ ਕਵੇ ਕਿ ਨਾ ਕਵੇ, ਉਹ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਜਾਪ ਕਰੇ ਕਿ ਨਾ ਕਰੇ, ਉਹ ਜਪਜੀ ਪੜੇ ਕਿ ਨਾ ਪੜੇ। ਹੁਣ ਤੂੰ ਆਪਣਾ ਵੱਖਰਾ ਨਾਂ ਦਿੱਤਾ, ਨਾਮ ਕੀ ਹੈ? ਨਾਮ ਇਹੋ ਹੀ ਹੈ। ਹੁਣ ਇਹਨੂੰ ਕਹਿੰਦੇ ਨੇ ਵੀ ਕੀਤਾ ਵੀ ਕੁਝ ਨਹੀਂ ਤੇ ਛੱਡਿਆ ਵੀ ਕੁਝ ਨਹੀਂ, ਕੀਤਾ ਵੀ ਕੁਝ ਨਹੀਂ, ਕੀ ਨਾਮ ਦਿੱਤਾ ਉਹਨੇ? ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਔਰ ਉਹ ਸਿੱਖ ਦੇ ਪੱਲੇ ਕੁਝ ਨਹੀਂ ਛੱਡਿਆ, ਉਹ ਨਾ ਵਿਚਾਰਾ ਹੁਣ ਮੂਲ ਮੰਤਰ ਪੜਨ ਜੋਗਾ, ਨਾ ਉਹ ਗੁਰਮੰਤਰ ਦਾ ਜਾਪ ਕਰਨ ਜੋਗਾ। ਹੁਣ ਉਸ ਬਾਬੇ ਨੂੰ ਪੁੱਛੋ ਵੀ ਇਹਦੇ ਚ ਤੈਨੂੰ ਕੀ ਮਿਲਿਆ? ਹੁੰਦਾ ਨਾ ਵੀ ਕੋਈ ਕ੍ਰੈਡਿਟ ਮਿਲਦਾ, ਕੋਈ ਹੋਰ, ਕੋਈ ਨਾ ਕੋਈ ਬੋਨਸ, ਕੁਛ ਕੁਛ ਨਾ ਕੁਛ। ਮਤਲਬ ਮੈਨੂੰ ਏਦਾਂ ਲੱਗਦਾ ਵੀ ਅਸੀਂ ਸਹੁੰ ਖਾ ਲਈ ਹੈ ਵੀ ਸਿੱਖਾਂ ਨੂੰ ਇਕੱਠੇ ਨਹੀਂ ਰਹਿਣ ਦੇਣਾ। ਅੱਜ ਜਿਸ ਸੱਚੇ ਬਾਦਸ਼ਾਹ ਦਾ ਅਸੀਂ, ਬਾਦਸ਼ਾਹ ਦਰਵੇਸ਼ ਮਰਦ ਅਗੰਬੜੇ ਸਤਿਗੁਰੂ ਕਲਗੀਧਰ ਪਿਤਾ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾ ਰਹੇ ਹਾਂ ਕਿ ਆਪ ਜੀ ਨੂੰ ਪਤਾ ਹੈ ਉਸ ਗੁਰੂ ਦੀ ਸਭ ਤੋਂ ਵੱਡੀ ਬਖਸ਼ਿਸ਼ ਕੀ ਸਾਡੇ ਤੇ ਹੋਈ ਹੈ? ਮੈਨੂੰ ਪਤਾ ਹੈ ਆਪਾਂ ਸਾਰੇ ਕਵਾਂਗੇ ਕਿ ਜਿਹੜਾ ਉਨ੍ਹਾਂ ਨੇ ਖਾਲਸਾ ਪ੍ਰਗਟ ਕੀਤਾ, ਜਿਹੜੀ ਉਨ੍ਹਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਹੁਣ ਇਸ ਗੱਲ ਨੂੰ ਅਸੀਂ ਇਸ ਤਰੀਕੇ ਨਾਲ ਪ੍ਰਚਾਰਿਆ ਕਿ ਇੱਕ ਤਾਂ ਜਿਹੜੀ ਪੁਰਾਣੀ ਸਿੱਖੀ ਸੀ ਉਹ ਛੋਟੀ ਹੋ ਗਈ। ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਤੇ ਦੂਜੀ ਜਿਹੜੀ ਚਰਨ ਪੌੜ ਸੀ ਉਹ ਵੀ ਛੋਟੀ ਹੋ ਗਈ। ਜਦੋਂ ਕਿ ਸੱਚ ਇਹ ਹੈ ਕਿ ਜਿਹੜੀ ਚਰਨ ਪਹੁਲ ਨੌ ਗੁਰੂਆਂ ਤੱਕ ਸਿੱਖ ਛਕਦੇ ਰਹੇ ਉਸੇ ਨੂੰ ਖੰਡੇ ਬਾਟੇ ਦੀ ਪਹੁਲ ਵਿੱਚ ਸਮੇਂ ਦੀ ਲੋੜ ਮੁਤਾਬਕ ਜਾਂ ਗੁਰੂ ਆਪ ਸਮਰੱਥ ਹੈ, ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ। ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾਓ, ਮਹਾਰਾਜ ਦੇ ਅਸਥਾਨ ਦੇ ਉੱਤੇ ਇਹ ਸ਼ਬਦ ਉਕਰੇ ਹੋਏ ਨੇ ਕਿ ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸੁਹੇਲਾ। ਇਹ ਦੋ ਪਾਠ ਆਉਂਦੇ ਨੇ, ਖੰਡੇ ਧਾਰ ਵੀ ਆਉਂਦਾ, ਖੰਡ ਧਾਰ ਵੀ ਆਉਂਦਾ ਕਿ ਜਿਨ੍ਹਾਂ ਨੇ ਚਰਨ ਪੌਹਲ ਲਈ ਉਨ੍ਹਾਂ ਦੀ ਸਿੱਖੀ ਛੋਟੀ ਸੀ। ਚਾਰ ਯੁੱਧ ਲੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਜਿਨ੍ਹਾਂ ਸਿੱਖਾਂ ਨੇ, ਜਿਨ੍ਹਾਂ ਨੇ ਭੰਗਾਣੀ ਦਾ ਯੁੱਧ ਕੀਤਾ, ਕਿ ਉਹ ਛੋਟੀ ਸਿੱਖੀ ਵਾਲੇ ਸਿੱਖ ਸਨ? ਬੜੀ ਵੱਡੀ ਰਹਿਮਤ ਗੁਰੂ ਕਲਗੀਧਰ ਪਾਤਸ਼ਾਹ ਦੀ ਕਿ ਉਨ੍ਹਾਂ ਨੇ ਸਿੱਖੀ ਨੂੰ ਪੰਜ ਕਕਾਰਾਂ ਵਿੱਚ ਫਰੇਮ ਕਰ ਦਿੱਤਾ। ਔਰ ਭਾਈ ਨੰਦ ਲਾਲ ਸਾਹਿਬ ਜੀ ਨੇ ਗਵਾਹੀ ਦੇ ਦਿੱਤੀ ਕਿ ਨਿਸ਼ਾਨ ਇਹ ਸਿੱਖੀ ਪੰਜ ਈ ਹਰਫ ਕਾਫ ਹਰਗਿਜ ਨਾ ਬਾਸ਼ਦ। ਇਹ ਕਿਸੇ ਨੂੰ ਮਾਫ਼ੀ ਨਹੀਂ ਹੈ। ਮਤ ਕੋਈ ਕਵੇ ਮੈਂ ਅਮੀਰ ਹੋ ਗਿਆ, ਮਤ ਕੋਈ ਕਵੇ ਜੀ ਮੈਂ ਤੇ ਪੜ੍ਹ ਲਿਖ ਬਹੁਤ ਗਿਆ, ਮਤ ਕੋਈ ਕਵੇ ਜੀ ਮੇਰੀ ਤੇ ਪਦਵੀ ਬੜੀ ਵੱਡੀ ਹੋ ਗਈ ਹੈ, ਪਰ ਇਹ ਪੰਜ ਚੀਜ਼ਾਂ ਦੀ ਮਾਫ਼ੀ ਕਿਸੇ ਨੂੰ ਨਹੀਂ ਹੋ ਸਕਦੀ, ਇਹ ਪੰਜ ਕਕਾਰਾਂ ਦੀ ਮਾਫ਼ੀ ਨਹੀਂ ਹੈ। ਪਰ ਇਹ ਹਕੀਕਤ ਹੈ, ਸ਼ਾਇਦ ਆਪ ਜੀ ਨੂੰ ਪਤਾ ਹੋਵੇ ਮਾਸਟਰ ਕਾਰਡ ਕੌਣ ਲੈ ਕੇ ਆਇਆ ਹੈ। ਦੁਨੀਆਂ ਦੇ ਵਿੱਚ ਆਪਾਂ ਕਿਤੇ ਨਹੀਂ ਕਹਿ ਸਕਦੇ ਕਿ ਇਹ ਕਿਰਪਾਨ, ਇਹ ਕੰਘਾ, ਇਹ ਕੜਾ, ਇਹ ਕੇਸ ਪ੍ਰਧਾਨ ਮੰਤਰੀ ਦੇ, ਰਾਸ਼ਟਰਪਤੀ ਦੇ ਅਹੁਦਿਆਂ ਤੱਕ, ਬਾਹਰਲੇ ਮੁਲਕਾਂ ਵਿੱਚ ਡਿਫੈਂਸ ਮਿਨਿਸਟਰੀ ਤੱਕ, ਇਹ ਚੀਜ਼ਾਂ ਕਿਤੇ ਰੁਕਾਵਟ ਬਣੀਆਂ ਨੇ ਤੁਹਾਡੀਆਂ? ਇਹ ਤਾਂ ਬਦਕਿਸਮਤੀ ਹੈ ਕਿ ਪਾਸਪੋਰਟ ਆਉਣ ਤੋਂ ਪਹਿਲੇ ਮੂੰਹ ਸਿਰ ਮਨਾ ਲੈਂਦੇ ਹਾਂ ਆਪਾਂ, ਇਹ ਸਾਡੀ ਬਦਕਿਸਮਤੀ ਹੈ। ਤੇ ਫਿਰ ਪੁੱਛਦੇ ਫਿਰਦੇ ਆ ਵੀ ਗਿਆਨੀ ਜੀ ਸੁੱਖ ਕਿੱਥੇ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਜਿਸ ਬੱਚੇ ਨੂੰ ਤੁਸੀਂ ਵਿਦੇਸ਼ ਘੱਲਣ ਲੱਗੇ ਹੋ, ਜਿਸ ਬੱਚੇ ਨੂੰ ਪੈਸੇ ਕਮਾਉਣ ਲਈ ਅੰਗਰੇਜ਼ੀ ਪੜ੍ਹਾਈ, ਕਾਰੋਬਾਰ ਕਰਨ ਲਈ ਅੰਗਰੇਜ਼ੀ ਪੜ੍ਹਾਈ, ਵਿਦੇਸ਼ਾਂ ਵਿੱਚ ਘੱਲਿਆ, ਜ਼ਮੀਨਾਂ ਵੇਚ, ਘਰ ਵੇਚ, ਅਗਰ ਉਸ ਬੱਚੇ ਨੂੰ ਇੱਕ ਗੱਲ ਦੱਸ ਦਿੰਦੇ ਕਿ ਪੁੱਤ ਤੂੰ ਜਹਾਜ਼ ਤੇ ਵੀ ਚੜ੍ਹੇਗਾ ਨਾ ਤੇ ਅਸੀਂ ਅਰਦਾਸ ਤੇਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਰਨੀ ਹੈ, ਤੂੰ ਉਥੇ ਉਤਰੇਗਾ ਤਾਂ ਵੀ ਅਸੀਂ ਅਰਦਾਸ ਇੱਥੇ ਕਰਨੀ ਹੈ, ਤੇ ਤੂੰ ਪੁੱਤਰ ਜਹਾਜ਼ ਚ ਬਵੇਂਗਾ ਤੇ ਮਾਂ ਕਹਿੰਦੀ ਮੈਂ ਪਾਠ ਸ਼ੁਰੂ ਕਰ ਦੇਣਾ, ਤੇ ਇੰਨੀ ਗੱਲ ਆਪਣੇ ਬੱਚੇ ਨੂੰ ਸਮਝਾ ਦਿੰਦੇ ਤੁਸੀਂ ਕਿ ਪੁੱਤਰ ਇਹ ਕੰਮ ਉਥੇ ਜਾ ਕੇ ਤੂੰ ਵੀ ਨਾ ਛੱਡੀ। ਇਹ ਬਾਹਰਲਾ ਮੁਲਕ ਵੀ ਮਾੜਾ ਨਹੀਂ ਸੀ, ਹੋਣਾ ਜ਼ਿੰਦਗੀ ਸਵਰਗ ਹੋ ਜਾਣੀ ਸੀ। ਅੱਜ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਆਪ ਗੁਰਬਾਣੀ ਪੜ੍ਹਦੇ ਹਾਂ ਤੇ ਬੱਚਿਆਂ ਨੂੰ ਕਹਿੰਦੇ ਵੀ ਪੁੱਤ ਪੰਜਾਬੀ ਨਾ ਬੋਲਿਓ, ਬੰਦਾ ਬੜਾ ਛੋਟਾ ਜਿਹਾ ਲੱਗਦਾ ਹੈ, ਗੁਰਮੁਖੀ ਨਹੀਂ ਪੜ੍ਹਾਉਂਦੇ ਵੀ ਬੱਚੇ ਨੂੰ ਤਾਂ ਨੌਕਰੀ ਵੀ ਨਹੀਂ ਮਿਲਣੀ, ਨੌਕਰੀ ਨਹੀਂ ਮਿਲਣੀ ਰੋਟੀ ਮਿਲੇਗੀ ਕਿ ਉਹ ਵੀ ਨਹੀਂ ਮਿਲੇਗੀ, ਕੀ ਪੜ੍ਹ ਲਿਖ ਕੇ ਕੀ ਗਰੰਟੀ ਹੈ ਵੀ ਰੋਟੀ ਮਿਲੇਗੀ। ਆਪਾਂ ਕਿੱਧਰ ਤੁਰੇ ਹੋਏ ਆ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵੱਡੀ ਬਖਸ਼ਿਸ਼ ਕਿ ਜਿਹੜਾ ਉਨ੍ਹਾਂ ਨੇ, ਜਿਹੜਾ ਪਰਸੋਂ ਦਾ ਅਸੀਂ ਦਿਨ ਮਨਾਇਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਹੁਕਮ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਸਭ ਤੋਂ ਵੱਡੀ ਕਰਾਮਾਤ ਹੈ। ਸਾਨੂੰ ਖਾਲਸੇ ਸਾਜਣਾ ਪੰਜ ਕਕਾਰਾਂ ਦੀ ਰਹਿਤ ਵਿੱਚ ਪਾਬੰਦ ਕਰਨਾ, ਸਾਨੂੰ ਸਿੰਘ ਦਾ ਔਰ ਕੌਰ ਦਾ ਨਾਮ ਦੇਣਾ, ਖਾਲਸੇ ਦਾ ਮਰਤਬਾ ਦੇਣਾ, ਲਕਬ ਦੇਣਾ, ਆਪਣਾ ਰੂਪ ਕਹਿਣਾ, ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ। ਔਰ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਇਹਦੇ ਵਿੱਚੋਂ ਬੜੇ ਲੋਕਾਂ ਨੇ ਰਾਹ ਕੱਢ ਲਿਆ। ਉਹ ਕਹਿੰਦੇ ਜੀ ਅਸੀਂ ਇੱਕ ਗੁਰੂ ਦੇ ਸਿੱਖ ਨਹੀਂ, ਨੌ ਦੇ ਹੈਗੇ ਆ। ਪਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਕੜਾ ਮੁਸਲਮਾਨ ਵੀਰ ਵੀ ਪਾ ਲੈਂਦਾ, ਸਿਰਫ ਇੱਕ ਕੜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ, ਕਿਰਪਾਨ, ਕਸ਼ਹਿਰਾ, ਕੰਘਾ, ਕੇਸ, ਇਹ ਨੌ ਗੁਰੂਆਂ ਦੇ ਸਮੇਂ ਦੀ ਪੱਕੀ ਰਹਿਤ ਸਿੱਖ ਦੇ ਜੀਵਨ ਦੀ ਬਣ ਚੁੱਕੀ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕਿ ਬਿਨਾਂ ਕੇਸਾਂ ਤੋਂ, ਬਿਨਾਂ ਸ਼ਸਤਰਾਂ ਤੋਂ ਮੇਰੇ ਦਰਸ਼ਨਾਂ ਵਾਸਤੇ ਨਹੀਂ ਆਉਣਾ। ਭਾਈ ਮਰਦਾਨੇ ਨੂੰ ਹੁਕਮ ਹੋ ਗਿਆ ਸੀ ਕਿ ਟੋਪੀ ਧਾਰਨ ਨਹੀਂ ਕਰਨੀ, ਭੱਦਣ ਨਹੀਂ ਕਰਨਾ। ਇਹ ਹੁਕਮ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਰ ਦਿੱਤਾ ਸੀ। ਸਭ ਤੋਂ ਵੱਡੀ ਬਖਸ਼ਿਸ਼ ਗੁਰੂ ਕਲਗੀਧਰ ਪਿਤਾ ਨੇ ਕੀਤੀ ਔਰ ਇਹ ਹਕੀਕਤ ਹੈ। ਦੇਖੋ ਪੰਜਾਬ ਦੀ ਤੁਹਾਡੀ ਲੜਾਈ ਮੈਨੂੰ ਸਮਝ ਆਉਂਦੀ ਹੈ ਵੀ ਹੋ ਸਕਦਾ ਕੋਈ ਰਾਜ ਪਿੱਛੇ ਲੜਦਾ ਹੋਵੇ, ਪਰ ਪੰਜਾਬ ਤੋਂ ਬਾਹਰ ਜਿੰਨੇ ਲੜਦੇ ਜੇ ਗੁਰਦੁਆਰੇ ਪਿੱਛੇ ਲੜਦੇ ਜੇ, ਤੇ ਜੋ ਅੱਜ ਸਾਡਾ ਗੁਰਦੁਆਰੇ ਦੇ ਪ੍ਰਧਾਨ ਬਣਾਉਣ ਲੱਗਿਆ ਹਾਲ ਹੁੰਦਾ, ਤੇ ਜੇ ਕਿਤੇ ਥੋੜੇ ਥੋੜੇ ਸਾਲਾਂ ਬਾਅਦ ਗੁਰੂ ਬਣਾਉਣਾ ਪੈਂਦਾ ਤੇ ਸਾਡਾ ਹਾਲ ਕੀ ਹੋਣਾ ਸੀ? ਇਹ ਸਭ ਤੋਂ ਵੱਡੀ ਕਰਾਮਾਤ ਹੈ। ਇਹ ਸਭ ਤੋਂ ਵੱਡੀ ਕਰਾਮਾਤ ਕਿ ਸਾਨੂੰ ਉਸ ਗੁਰੂ ਦੇ ਲੜ ਲਾ ਕੇ ਹੁਕਮ ਕਰ ਦਿੱਤਾ ਜਿਸ ਗੁਰੂ ਨੂੰ ਅੱਜ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਲਿਵਿੰਗ ਗੁਰੂ ਹੈ। ਸੰਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਚਾਹੁੰਦਾ, ਅਗਵਾਨੀ ਚਾਹੁੰਦਾ। ਜੇ ਅੱਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਮਨਾਉਂਦੇ ਹਾਂ, ਜੇ ਤੁਸੀਂ ਕੋਈ ਪ੍ਰਣ ਕਰ ਸਕਦੇ ਹੋ ਤੇ ਇੱਕ ਪ੍ਰਣ ਕਰੋ। ਇਨ੍ਹਾਂ ਦਿਨਾਂ ਚ ਬੜੇ ਨਗਰ ਕੀਰਤਨ ਨਿਕਲਣੇ ਨੇ, ਜਿਵੇਂ ਬਾਹਰਲੇ ਮੁਲਕਾਂ ਵਿਚ ਸਿੱਖ ਪਰੇਡ ਹੁੰਦੀ ਹੈ, ਅਸੀਂ ਨਗਰ ਕੀਰਤਨ ਕਹਿੰਦੇ ਹਾਂ। ਵੈਸੇ ਦਾ ਅਸਲ ਸ਼ਬਦ ਜਲੂਸ ਹੈ, ਪਰ ਅਸੀਂ ਇਕ ਦੂਜੇ ਦਾ ਜਲੂਸ ਹੀ ਇੰਨਾ ਕੱਢ ਦਿੱਤਾ ਵੀ ਉਹ ਸਾਨੂੰ ਨਫ਼ਰਤ ਹੋ ਗਈ। ਜਲੂਸ ਦਾ ਭਾਈ ਕਾਨ ਸਿੰਘ ਨਾਭਾ ਤੋਂ ਪੁੱਛ ਲਿਓ, ਇਹਦਾ ਅਰਥ ਹੁੰਦਾ ਜਲਾਓ। 26 ਜਨਵਰੀ ਨੂੰ ਹਿੰਦੁਸਤਾਨ ਵੀ ਪਰੇਡ ਕੱਢਦਾ, ਪਰ ਉਸ ਪਰੇਡ ਨੂੰ ਵੇਖ ਕੇ ਬਾਹਰਲੇ ਮੁਲਕਾਂ ਦੇ ਦਿਲ ਹਿੱਲਦੇ ਨੇ, ਹਿੰਦੁਸਤਾਨ ਕੋਲ ਏਡੀ ਤਾਕਤ ਹੈ। ਤੇ ਖਾਲਸਾ ਪਰੇਡ ਬਾਹਰਲੇ ਮੁਲਕਾਂ ਵਿਚ ਵੇਖ ਕੇ ਦੁਨੀਆਂ ਨਮਸਕਾਰ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ। ਕਦੇ ਵੈਨਕੂਵਰ ਦਾ ਨਗਰ ਕੀਰਤਨ ਵੇਖਿਓ, 1.5 ਤੋਂ ਲੈ ਕੇ 3 ਲੱਖ ਸਿੱਖ ਮਗਰ ਤੁਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ। ਇਕ ਸਾਡਾ ਹੀ ਮੁਲਕ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਕੋਈ ਨਹੀਂ ਪੁੱਛਦਾ। ਹਰ ਮੇਰੇ ਵਰਗਾ ਇਕ ਸਰੋਪਾ ਤੇ ਘਰੋਂ ਹੀ ਪਾ ਆਉਂਦਾ ਨਾ, ਅਗਲਾ ਇਹ ਨਾ ਭੁੱਲੇ ਵੀ ਇਹਨੂੰ ਪਾਉਣਾ ਕਿ ਨਹੀਂ ਪਾਉਣਾ, ਘਰੋਂ ਲੈ ਆਉਂਦਾ ਇੱਕ ਪਾ ਕੇ। ਤੇ ਮਹਾਰਾਜ ਦੇ ਮਗਰ ਨਹੀਂ ਤੁਰਦੇ, ਉਹਨਾਂ ਨੂੰ ਇਹ ਹੁੰਦਾ ਵੀ ਸਰੋਪੇ ਤੋਂ ਰਹਿ ਜਾਂਗੇ ਅਸੀਂ। ਆਪਾਂ ਪ੍ਰਣ ਕਰੀਏ ਅੱਜ ਕਿ ਜਿੱਥੇ ਜਿੱਥੇ ਨਗਰ ਕੀਰਤਨ ਸੱਜਣਗੇ, ਸਭ ਤੋਂ ਅੱਗੇ ਮਹਾਰਾਜ ਦੀ ਸਵਾਰੀ ਹੋਏਗੀ। ਮੈਂ ਆਪ ਜੀ ਨੂੰ ਪਿੱਛੇ ਵੀ ਬੇਨਤੀ ਕਰਕੇ ਗਿਆ ਸੀ, ਇੱਕ ਵਕਤ ਸੱਚੇ ਪਾਤਸ਼ਾਹ ਦੀ ਮਹਿਮਾ ਵਡਿਆਈ ਦਾ, ਕਿ ਜਦੋਂ ਵੱਡੇ ਵੱਡੇ ਸਾਧੂਆਂ ਦੇ ਅਖਾੜੇ ਵੱਡੇ ਵੱਡੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸੀ, ਤੇ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ, ਹਾਥੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਹੁੰਦੀ ਸੀ ਸਭ ਤੋਂ ਅੱਗੇ। ਔਰ ਉਸ ਅਖਾੜੇ ਦਾ ਵੱਡਾ ਮਹੰਤ ਮਹਾਰਾਜ ਦੇ ਉੱਤੇ ਚੌਰ ਕਰਦਾ ਹੁੰਦਾ ਸੀ। ਅੱਜ ਅਸੀਂ ਇੱਕ ਸਤਿਕਾਰ ਦੇ ਸ਼ਬਦ ਦੇ ਨਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦੀ ਜਿਹੜੀ ਇੰਨੀ ਵੱਡੀ ਦੁਨੀਆਂ ਦੇ ਵਿੱਚ ਵਡਿਆਈ, ਅਸੀਂ ਉਹਨੂੰ ਘਟਾਈਏ ਨਾ। ਸਤਿਕਾਰ ਕਰਨਾ, ਸਤਿਕਾਰ ਸਿੱਖਣਾ, ਸਤਿਕਾਰ ਸਿਖਾਉਣਾ, ਇਹ ਸਾਡਾ ਫਰਜ਼ ਹੈ। ਜਿਨਕਾ ਦਿਨ ਮਨਾਤੇ ਹੋ ਤਿਨਕਾ ਇਰਸ਼ਾਦ ਵੀ ਸਮਝੋ, ਜਿਨਕਾ ਦਿਨ ਮਨਾਤੇ ਹੋ ਤਿਨਕੀ ਬਾਤ ਵੀ ਸਮਝੋ। ਅੱਜ ਅਵਚਲ ਨਗਰ ਹਜੂਰ ਸਾਹਿਬ ਨਦੇੜ ਦੀ ਧਰਤੀ ਤੇ ਸਿੱਖੀ ਦਾ ਜਲਾਓ ਸਜਿਆ, ਪਰਸੋਂ ਰੋਲ ਤੋਂ ਸਮਾਗਮ ਹੋ ਰਹੇ ਨੇ। ਉਸ ਧਰਤੀ ਦਾ ਇਹੀ ਸੰਦੇਸ਼ ਹੈ, ਇਹੀ ਆਦੇਸ਼ ਹੈ, ਇਹੀ ਹੁਕਮ ਹੈ ਕਿ ਗੁਰੂ ਮਾਨਿਓ ਗ੍ਰੰਥ। ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿੰਨਾ ਚਿਰ ਉੱਠਦੇ ਬਹਿੰਦੇ ਤੁਸੀਂ ਨਹੀਂ ਕਹਿੰਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਵੇਂ ਤੁਸੀਂ ਧੰਨ ਗੁਰੂ ਨਾਨਕ ਕਹਿੰਦੇ ਹੋ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ, ਇਸੇ ਤਰ੍ਹਾਂ ਉੱਠਦਿਆਂ ਬਹਿੰਦਿਆਂ ਆਖਿਆ ਕਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਹਰ ਰਸਨਾ ਦੇ ਉੱਪਰ ਇਹ ਸ਼ਬਦ ਜਿਹੜਾ ਹੈ ਉਹ ਦ੍ਰਿੜ ਹੋ ਜਾਣਾ ਚਾਹੀਦਾ। ਕੋਈ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਾ ਕਰੇ, ਅਸੀਂ ਮਰਨ ਮਰਾਉਣ ਵਾਸਤੇ ਤਿਆਰ ਹਾਂ। ਤੇ ਜੇ ਅਸੀਂ ਆਪ ਹੀ ਅਦਬ ਨਾ ਕਰੀਏ ਤੇ ਉਹਦਾ ਕੀ ਇਲਾਜ ਹੈ? ਸਾਡੇ ਪ੍ਰਤੀ ਤੇ ਇਹੀ ਗੱਲ ਕਹੀ ਗਈ ਨਾ ਕਿ ਦੁਸ਼ਮਣਾਂ ਤੇ ਕੀ ਗਿਲਾਈ, ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ। ਅਸੀਂ ਆਪਣਾ ਆਪਾ ਆਪ ਗਵਾ ਰਹੇ ਹਾਂ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਮਗਰ ਤੁਰੋਗੇ ਤੇ ਕਿਹਦੀ ਹਿੰਮਤ ਹੈ, ਕੌਣ ਹਿਮਾਕਤ ਕਰੇਗਾ ਕਿਸ ਤੋਂ ਅੱਗੇ ਚਲਾ ਜਾਏ? ਚਲੋ ਵੇਖਦੇ ਹਾਂ ਨਗਰ ਕੀਰਤਨ ਆਉਣਗੇ ਕਿ ਕੀ ਆਪ ਤੁਰਦੇ ਨੇ ਪ੍ਰਬੰਧਕ ਜਾਂ ਤੁਸੀਂ ਬਾਂਹ ਫੜ ਕੇ ਪਿੱਛੇ ਖੜਦੇ ਹੋ।
ਮੈਂ ਵੈਨਕੂਵਰ ਦੇ ਜਦੋਂ ਨਗਰ ਕੀਰਤਨ ਵਿਚ ਪਹਿਲੀ ਵਾਰੀ ਸ਼ਾਮਲ ਹੋਇਆ ਤੇ ਪਤਾ ਉਨ੍ਹਾਂ ਨੇ ਮੈਨੂੰ ਕੀ ਕਿਹਾ, ਕਹਿੰਦਾ ਗਿਆਨੀ ਜੀ ਇੱਥੇ ਖਾਲਿਸਤਾਨ ਦੇ ਨਾਰੇ ਵੀ ਲੱਗਣੇ ਨੇ। ਮੈਂ ਕਿਹਾ ਫੇਰ? ਕਹਿੰਦਾ ਕਿਤੇ ਉੱਚੀ ਬਾਂਹ ਕਰਕੇ ਨਾ ਕਰ ਦਿਓ, ਇੱਥੇ ਬੋਲੇ ਸੋਹਣੇ ਹਾਲ ਦੇ ਨਾਰੇ ਵੀ ਲੱਗਣਗੇ, ਪਰ ਜੇ ਮਹਾਰਾਜ ਦੇ ਫਲੋਟ ਤੇ ਬੈਠਣਾ ਹੈ ਤੇ ਬਾਂਹ ਉੱਚੀ ਨਹੀਂ ਕਰਨੀ। ਉੱਥੇ ਜਿਹੜਾ ਫਲੋਟ ਦਾ ਡਰਾਈਵਰ ਵੀ ਸੀ ਨਾ, ਉਹ 3 ਫੁੱਟ ਥੱਲੇ ਬੈਠਾ ਸੀ। ਸਾਡੇ ਉਲਟਾ ਕੰਮ ਹੁੰਦਾ, ਡਰਾਈਵਰ 2.5 ਫੁੱਟ ਉੱਚਾ ਬੈਠਾ ਹੁੰਦਾ, 3 ਫੁੱਟ ਥੱਲੇ ਜ਼ਮੀਨ ਵਿਚ। ਹੁਣ ਤੁਸੀਂ ਕਹੋਗੇ ਜੀ ਉਹ ਚਲਾਉਂਦਾ ਕਿਵੇਂ ਸੀ? ਉਹਨੂੰ 2 ਬੰਦੇ ਸਾਈਡਾਂ ਤੇ ਬਹਿ ਕੇ ਚਲਾਉਂਦੇ ਸੀ, ਉਹਨੂੰ ਕਹਿੰਦੇ ਸੀ ਚਲਾ, ਉਹ ਚਲਾ ਦਿੰਦਾ ਸੀ। ਉਹ ਕਹਿੰਦੇ ਸੱਜੇ ਮੋੜ ਦੇ, ਉਹ ਸੱਜੇ ਮੋੜ ਦਿੰਦਾ। ਕਹਿੰਦੇ ਖੱਬੇ ਮੋੜ ਦੀ ਤਾਂ ਕੁਛ ਨਹੀਂ ਸੀ ਉਹਨੂੰ, ਤੇ ਮਗਰ ਗਰਮ ਪਾਣੀ ਦਾ ਡਰੰਮ ਸੀਗਾ। ਕਿਸੇ ਦੀ ਹਿੰਮਤ ਹੈ ਕਿ ਬਿਨਾਂ ਪੈਰ ਧੋਤੇ ਉੱਪਰ ਚੜ ਜਾਏ? ਘਰੋਂ ਅਦਬ ਸ਼ੁਰੂ ਕਰੀਏ, ਆਪ ਸਨਮਾਨ ਕਰੀਏ, ਆਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਤੁਰੀਏ। ਮੈਂ ਨਹੀਂ ਵੇਖਿਆ ਉੱਥੇ ਕਿ 5 ਪਿਆਰਿਆਂ ਤੋਂ ਬਗੈਰ ਕਿਸੇ ਦੀ ਹਿੰਮਤ ਹੋਵੇ ਕਿ ਮਹਾਰਾਜ ਦੇ ਫਲੋਟ ਦੇ ਬਰਾਬਰ ਵੀ ਆ ਜਾਏ ਸਿਰਫ ਪ੍ਰਸ਼ਾਦ ਵੰਡਣ ਵਾਲੇ। ਖਾਲਸਾ ਜੀ, ਪਿੰਡ ਪਿੰਡ ਨਗਰ ਕੀਰਤਨ ਏਦਾਂ ਸਜਾਓ। ਆਪਾਂ ਕਈ ਵਾਰ ਸਾਨੂੰ ਲੱਗਦਾ ਵੀ ਅੱਗੇ ਬੈਂਡ ਵਾਲੇ ਹੋਣੇ ਚਾਹੀਦੇ ਨੇ, ਗੱਤਕੇ ਵਾਲੇ ਹੋਣੇ ਚਾਹੀਦੇ ਨੇ, ਨਹੀਂ ਉਹ ਪਿੱਛੇ ਹੋਣੇ ਚਾਹੀਦੇ ਨੇ। ਇੱਕ ਸੁਨੇਹਾ ਦੇਣ ਦਾ ਯਤਨ ਕਰੀਏ ਆਪਾਂ। ਗੁਰੂ ਕਲਗੀਧਰ ਪਿਤਾ ਮਹਾਰਾਜ ਨੇ 14 ਜੰਗ ਲੜੇ ਨੇ, ਫਿਰ ਸਮਾਂ ਕੱਢ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ। ਫਿਰ ਮਹਾਰਾਜ ਦੇ 4 ਸਵਰੂਪ ਲਿਖਵਾਏ ਨੇ ਔਰ 1 ਸਰੂਪ ਆਪਣੇ ਨਾਲ ਲੈ ਕੇ ਗਏ ਨੇ। ਹੁਣ ਆਪਾਂ ਕਿਵੇਂ ਕਹੀਏ ਵੀ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹ ਸੁਭਾਵਕ ਨੇ? ਕੋਈ ਸੁਭਾਵਕ ਘਟਨਾ ਨਹੀਂ ਹੈ। ਕਿ ਇਹ ਦਰਬਾਰ ਸਾਹਿਬ ਦੀ ਜਿਹੜੀ ਜਗ੍ਹਾ ਲਈ ਗਈ ਗੁਰੂ ਅਮਰਦਾਸ ਜੀ ਵੱਲੋਂ, ਇਹ ਸੁਭਾਵਕ ਸੀ? ਨਹੀਂ। ਜਿਹੜਾ ਇੱਥੇ ਸਰੋਵਰ ਬਣਨਾ ਸ਼ੁਰੂ ਹੋਇਆ ਸੁਭਾਵਕ ਸੀ? ਜਿਹੜਾ ਉਹਦੇ ਵਿੱਚ ਹਰਿਮੰਦਰ ਸਾਹਿਬ ਬਣਿਆ ਉਹ ਸੁਭਾਵਕ ਸੀ? ਕਿ ਜਿਹੜੀ ਗੁਰੂ ਅਰਜਨ ਸਾਹਿਬ ਨੇ ਆਪਣੀ ਹਜ਼ਾਤੀ ਦੇ 4 ਸਾਲ ਲਾ ਕੇ ਮਹਾਰਾਜ ਦੀ ਬੀੜ ਤਿਆਰ ਕੀਤੀ ਉਹ ਸੁਭਾਵਕ ਸੀ? ਨਾ। ਇਸ ਤੋਂ ਵੱਡੀ ਪਲਾਨਿੰਗ ਕੋਈ ਨਹੀਂ ਹੈਗੀ। ਇਹ ਸਥਾਨ ਬਣਾਇਆ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਗਿਆ ਸੀ। ਜਿੱਦਣ ਮਹਾਰਾਜ ਦਾ ਸਰੂਪ ਤਿਆਰ ਹੋਇਆ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੂੰ, ਇੱਥੇ ਮੰਜੀ ਸਥਾਪਿਤ ਕਰੋ। ਪਰ ਸਾਡਾ ਕੀ ਹੈ? ਸਾਡਾ ਆਗਾਜ਼ ਤੋਂ ਅੱਛਾ ਹੈ, ਅੰਜਾਮ ਖੁਦਾ ਜਾਣੇ। ਧਰਮ ਦੇ ਨਾਂ ਤੇ ਚੀਜ਼ ਤਿਆਰ ਹੁੰਦੀ ਹੈ ਤੇ ਜਦੋਂ ਠੀਕ ਠਾਕ ਲੱਗੇ ਤੇ ਪ੍ਰਧਾਨ ਨੂੰ ਦੌਰਾ ਪੈ ਜਾਂਦਾ, ਕਹਿੰਦੇ ਮੈਂ ਬਹਿਣਾ ਇੱਥੇ। ਧਰਮ ਦੇ ਲਈ ਹੋਰ ਕੋਈ ਚੀਜ਼ ਹੋਰ ਬਣਾਉਣੀ ਸ਼ੁਰੂ ਕਰ ਦਿਓ? ਨਹੀਂ, ਰਿਜ਼ਰਵੇਸ਼ਨ ਸੀ ਛਤਰ ਦੀ, ਚਵਰ ਦੀ, ਤਖਤ ਦੀ, ਬਹੁਤ ਕੁਝ ਸਿੱਖਣ ਦੀ ਲੋੜ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਨੂੰ ਅਗਰ ਅੱਜ ਬਿਲਕੁਲ ਮਨ ਤੋਂ ਅਸੀਂ ਮੱਥਾ ਟੇਕਣਾ ਹੈ ਤਾਂ ਅੱਜ ਇੱਕ ਮਨ ਹੀ ਮਨ ਆਪਣੇ ਪ੍ਰਣ ਕਰ ਲਓ ਕਿ ਸੱਚੇ ਪਾਤਸ਼ਾਹ ਮੈਂ ਆਖਿਆ ਕਰਾਂਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਉੱਠਾਂਗਾ ਤੇ ਕਹਾਂਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਜਦੋਂ ਕੋਈ ਕਵੇਗਾ ਮੈਨੂੰ ਦੁੱਖ ਹੈ ਤੇ ਮੈਂ ਕਹਾਂਗਾ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਤੇਰੀ ਅਰਦਾਸ ਕਰਾਂਗਾ। ਜਦੋਂ ਕੋਈ ਕਵੇ ਅਸੀਸ ਤੇ ਉਦੋਂ ਕਹਿਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤੇਰੇ ਤੇ ਬਖਸ਼ਿਸ਼ਾਂ ਹੋਣਗੀਆਂ। ਆਪੇ ਦੁਨੀਆਂ ਪੁੱਛਦੀ ਫਿਰੇਗੀ ਉਹ ਕੌਣ ਹੈ, ਉਹ ਕਿੱਥੇ ਰਹਿੰਦਾ, ਉਹ ਕਿਵੇਂ ਮਿਲਦਾ। ਸੱਚੇ ਪਾਤਸ਼ਾਹ ਨੇ ਜਿਹੜਾ ਅੱਜ ਸਾਨੂੰ ਉਪਦੇਸ਼ ਦਿੱਤਾ, ਜੋ ਬਾਕੀ ਸਮਾਂ ਹੈ ਉਹਦੇ ਵਿੱਚ ਗੁਰੂ ਦਾ ਹੁਕਮ ਦ੍ਰਿੜ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਕੀ ਵਾਰ ਮਹਲਾ ਤੀਜਾ, ਸਿਕੰਦਰ ਬਿਰਾਹਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਜਿਹੜੀਆਂ ਵਾਰਾਂ ਦਰਜ ਨੇ ਉਹਦੇ ਵਿਚ ਨੌ ਧੁਨੀਆਂ ਦਾ ਵਿਸ਼ੇਸ਼ ਜ਼ਿਕਰ ਹੈ। ਇੱਥੇ ਸਿਕੰਦਰ ਬਿਰਾਹਮ ਇਹ ਦੋ ਰਾਜਿਆਂ ਦੀ ਜਿਹੜੀ ਜੰਗ ਹੋਈ ਹੈ ਉਹਦੀ ਜਿਹੜੀ ਉਸ ਸਮੇਂ ਵਾਰ ਗਾਈ ਗਈ ਉਸ ਟਿਊਨ ਦਾ ਉਸ ਧੁਨੀ ਦਾ ਉਸ ਤਰਜ ਦਾ ਇਹ ਸਾਨੂੰ ਹੁਕਮ ਹੈ ਕਿ ਇਸ ਬਾਣੀ ਨੂੰ ਅਸੀਂ ਉਸ ਧੁਨੀ ਵਿਚ ਗਾਈਏ। ਬਾਣੀ ਦੇ ਕਰਤਾ ਗੁਰੂ ਅਮਰਦਾਸ ਪਿਤਾ ਨੇ ਔਰ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ ਕਿ ਰੱਬ ਇਕ ਹੈ ਪਰ ਇਕ ਥਾਂ ਤੇ ਨਹੀਂ ਹੈ। ਕੋਈ ਥਾਂ ਹੈ ਹੀ ਨਹੀਂ ਜਿੱਥੇ ਰੱਬ ਨਹੀਂ ਹੈ, ਰੱਬ ਸਾਰੀਆਂ ਥਾਵਾਂ ਤੇ ਹੈ ਪਰ ਸਾਰੀਆਂ ਥਾਵਾਂ ਤੇ ਬੈਠਾ ਸਾਰਿਆਂ ਨੂੰ ਨਹੀਂ ਮਿਲਦਾ। ਉਹ ਉਹਨੂੰ ਮਿਲੇਗਾ ਜਿਹਦੇ ਤੇ ਗੁਰੂ ਦੀ ਕਿਰਪਾ ਹੋਏਗੀ। ਹੁਣ ਇਹ ਤੁਸੀਂ ਯਤਨ ਕਰਨਾ, ਜੇ ਤੁਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਪੋਗੇ ਸਿਮਰੋਗੇ ਬੋਲੋਗੇ ਇਸ ਕਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਡਿਆਈ ਨੂੰ ਦ੍ਰਿੜ ਕਰੋਗੇ ਕਰਾਓਗੇ ਤੇ ਮੈਂ ਇੱਕ ਜਿਹੜੀ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਅਸੀਂ ਫੋਟੋ ਤੋਂ ਬਚ ਜਾਵਾਂਗੇ, ਆਪ ਜੀ ਨਹੀਂ ਸਮਝ ਪਾਓਗੇ ਕਿ ਅੱਜ ਇਹ ਕਿੰਨੇ ਅਰਬ ਦਾ ਬਿਜ਼ਨਸ ਬਣ ਚੁੱਕਿਆ ਹੈ। ਇਹ ਗੋਲਡ ਪਲੇਟਡ ਹੈ ਜੀ, ਇਹ ਇਸ ਮੈਟਲ ਦੀ ਹੈ ਜੀ। ਇੱਕ ਮੂਰਤੀ ਦੇ ਤੌਰ ਤੇ ਉਸ ਨੂੰ ਪੇਸ਼ ਕੀਤਾ ਜਾ ਰਿਹਾ। ਜੇ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਟਕਾ ਵੀ ਹੋਏਗਾ ਪੋਥੀ ਵੀ ਹੋਏਗੀ ਤੇ ਬੰਦਾ ਉਹਨੂੰ ਮੱਥਾ ਟੇਕਣ ਲਈ ਸਿਰ ਤੇ ਰੁਮਾਲ ਤੇ ਲਵੇਗਾ, ਉੱਥੇ ਜਾਣ ਲੱਗਿਆ ਇਸ਼ਨਾਨ ਤੇ ਕਰੇਗਾ। ਇੱਥੇ ਕੀ ਹੈ, ਡਰਾਇੰਗ ਰੂਮ ਚ ਫੋਟੋ ਲਾਈ ਹੈ 5-7-10 ਲੱਖ ਦੀ ਤੇ ਸਾਰੀ ਰਾਤ ਜਿਹੜਾ ਸ਼ਰਾਬ ਪੀ ਕੇ ਸੁੱਤਾ ਹੈ ਮੂੰਹ ਸਿਰ ਮੁੰਨਿਆ, ਸਵੇਰੇ ਉਹ ਵੀ ਅੰਦਰੋਂ ਉੱਠਦਾ ਉੱਠਦਾ ਹੀ ਸਿਰ ਤੇ ਹੱਥ ਮਾਰਦਾ ਮਾਰਦਾ ਹੀ ਕਹਿੰਦਾ ਜੀ ਮਹਾਰਾਜ ਦੇ ਦਰਸ਼ਨ ਵੀ ਹੋ ਗਏ। ਤੁਸੀਂ ਸੋਚਦੇ ਵੀ ਅਗਲੀ ਪੀੜ੍ਹੀ ਦਾ ਕੀ ਬਣੇਗਾ। ਜਿਨ੍ਹਾਂ ਲੋਕਾਂ ਦੇ ਪ੍ਰਤੀ ਅੱਜ ਅਸੀਂ ਬੜੇ ਚਿੰਤਤ ਹਾਂ, ਉਹ ਤੁਹਾਡੇ ਘਰਾਂ ਚ ਆ ਕੇ ਕਹਿੰਦੇ ਨੇ ਵੀ ਕਿਤਾਬਾਂ ਲੈ ਲਓ, ਤੁਸੀਂ ਕਹਿੰਦੇ ਸਾਡੇ ਕੰਮ ਦੀਆਂ ਨੀ, ਕਹਿੰਦੇ ਰੱਖ ਲਓ, ਅਸੀਂ ਫੋਟੋਆਂ ਵੰਡਦੇ ਫਿਰਦੇ ਹਾਂ ਉਹ ਕਿਤਾਬਾਂ ਵੰਡਦੇ ਫਿਰਦੇ। ਔਰ ਮੈਂ ਬੇਨਤੀ ਕਰਾਂ ਅੱਜ ਸਮਾਂ ਹੈ ਲੋੜ ਹੈ, ਗੁਰੂ ਸਾਹਿਬਾਨਾਂ ਨੇ ਵੀ ਆਪਣੇ ਸਮੇਂ ਆਪਣੀ ਹਜ਼ਾਤੀ ਵਿਚ ਇਸ ਨੂੰ ਬਦਲਿਆ ਸੀ, ਅੱਜ ਸੇਵਾ ਦਾ ਰੂਪ ਤੁਹਾਨੂੰ ਬਦਲਣਾ ਪਵੇਗਾ। ਇਹ ਕੋਈ ਤਰੀਕਾ ਨਹੀਂ ਹੈਗਾ ਕਿ ਸੜਕ ਦੇ ਉੱਤੇ ਡਰੰਮ ਲਾ ਕੇ ਤੁਸੀਂ ਬੱਸ ਰੋਕ ਕੇ ਲੰਗਰ ਛਕਾਓ ਕਿ ਬੱਸ ਦੇ ਵਿਚ ਸਾਰੇ ਭੁੱਖੇ ਹੀ ਤੁਰੇ ਆਉਂਦੇ ਨੇ। ਲੰਗਰ ਲੋੜਵੰਦ ਵਾਸਤੇ ਹੈ, ਭੁੱਖੇ ਵਾਸਤੇ ਹੈ, ਇਹ ਤਰੀਕਾ ਠੀਕ ਨਹੀਂ ਹੈ। ਅਸੀਂ ਬੈਨਰ ਲਾ ਦਈਏ ਕਿ ਭਾਈ ਇੱਥੇ ਲੰਗਰ ਦਾ ਪ੍ਰਬੰਧ ਹੈ, ਜਿਹਨੂੰ ਲੋੜ ਹੈ ਉਹ ਆ ਕੇ ਛਕ ਲੈ। ਇੱਕ ਤਾਂ ਅਸੀਂ ਟ੍ਰੈਫਿਕ ਰੋਕਦੇ ਹਾਂ, ਇੱਕ ਅਸੀਂ ਇਸ ਦੇ ਨਾਂ ਤੇ ਉੱਤੇ ਕੌਮ ਦਾ ਬਹੁਤ ਸਾਰਾ ਸਰਮਾਇਆ ਵੀ ਖਰਚਦੇ ਹਾਂ। ਦੇਖੋ ਸਾਡੀਆਂ ਮਰਿਆਦਾ ਨੇ, ਸਾਡੀ ਤਾਂ ਬੋਲਣ ਲੱਗਿਆ ਵੀ ਜ਼ਬਾਨ ਥੱਥੇ ਆਉਂਦੀ ਵੀ ਕੋਈ ਗਲਤੀ ਨਾ ਹੋ ਜਾਏ। ਆਪਾਂ ਕਿਵੇਂ ਕਹਿ ਸਕਦੇ ਲੰਗਰ ਨਹੀਂ ਹੋਣਾ ਚਾਹੀਦਾ, ਲੰਗਰ ਹੋਣਾ ਚਾਹੀਦਾ। ਪਰ ਅੱਜ ਲੰਗਰ ਕਿਤਾਬਾਂ ਦਾ ਵੀ ਲਾਓ, ਅੱਜ ਲੰਗਰ ਕਿਤਾਬਾਂ ਕਾਪੀਆਂ ਪੈਨਸਲਾਂ ਦਾ ਵੀ ਲਾਓ, ਸਲੇਟ ਸਲੇਟੀ ਤੇ ਫੱਟੀ ਦਾ ਵੀ ਲਾਓ, ਨੋਟਬੁੱਕ ਦਾ ਵੀ ਲਾਓ। ਅੱਜ ਜਿਹੜਾ ਤੁਹਾਨੂੰ ਖਤਰਾ ਲੱਗਦਾ ਨਾ ਕਿ ਧਰਮ ਦਾ ਕੋਈ ਪਰਿਵਰਤਨ ਹੋ ਸਕਦਾ ਹੈ ਤੇ ਕੋਈ 5 ਕਿਲੋ ਆਟੇ ਨਾਲ ਨਹੀਂ ਜੀ ਹੋ ਰਿਹਾ, ਉਹ ਕਿਤਾਬਾਂ ਕਾਪੀਆਂ ਪਿੱਛੇ ਹੋ ਰਿਹਾ। ਮੈਂ ਹਰ ਮਹਾਂਪੁਰਖ ਨੂੰ ਕਹਿਣਾ ਚਾਹੁੰਦਾ ਕਿ ਸਮੇਂ ਦੀ ਲੋੜ ਇਹ ਹੈ, ਜਿਸ ਤਰੀਕੇ ਨਾਲ ਆਪਾਂ ਅੱਜ ਵੀ ਗੁਰਦੁਆਰਿਆਂ ਦੀ ਉਸਾਰੀ ਕਰਨੋਂ ਨਹੀਂ ਰੋਕ ਰਹੇ, ਪਤਾ ਕਰੋ ਮੱਥਾ ਕੌਣ ਟੇਕੇਗਾ। ਅੱਗੇ ਹਰ ਪਿੰਡ ਚ ਬੈਂਕ ਹੁੰਦਾ ਸੀ, 2-3 ਕਰੋੜ ਰੁਪਈਆ ਡੇਲੀ
ਚਾਰ ਪੰਜ ਸੌ ਕਰੋੜ ਰੁਪਈਆ ਸਾਲ ਦਾ ਪੰਜਾਬ ਚ ਟਰਾਂਸਫਰ ਹੁੰਦਾ ਸੀ। ਅੱਜ ਹਰ ਜ਼ਮੀਨ ਵਿਕਾਊ ਹੈ, ਹਰ ਕੋਠੀ ਵਿਕਾਊ ਹੈ, ਹਰ ਬੱਚਾ ਜਿਹੜਾ ਹੈ ਉਹ ਭੱਜਣ ਨੂੰ ਤਿਆਰ ਬੈਠਾ ਹੈ। ਪਰ ਆਪਾਂ ਅੱਜ ਵੀ ਇਹਨਾਂ ਬੱਚਿਆਂ ਨੂੰ ਸੰਭਾਲਣ ਲਈ ਤਿਆਰ ਨਹੀਂ ਹੈ। ਮੈਂ ਵਿਸ਼ਵਾਸ ਨਾਲ ਕਹਿੰਦਾ ਕੋਈ ਸਿੱਖ ਮਾਂ ਬਾਪ ਐਸਾ ਨਹੀਂ ਹੋ ਸਕਦਾ। ਸਾਡੇ ਪੁਰਖਿਆਂ ਨੇ ਤਾਂ ਖੋਪੜੀਆਂ ਲੁਹਾਈਆਂ, ਸਿੱਖੀ ਨਹੀਂ ਛੱਡੀ, ਬੰਦ ਬੰਦ ਕਟਾਏ, ਸਿੱਖੀ ਨਹੀਂ ਛੱਡੀ। ਅਗਰ ਉਹ ਕਿਤੇ ਕਮਜ਼ੋਰ ਹੋਏ ਨੇ ਤਾਂ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਹੋਏ ਨੇ। ਤਾਂ ਪੱਕ ਸੰਭਾਲ ਲਓ ਤੁਸੀਂ। ਹੁਣ ਕੋਈ ਤੁਸੀਂ ਇਸ ਗੱਲ ਦਾ ਕਿਉਂ ਫਿਕਰ ਕਰਦੇ? ਇਹ ਸਾਡੇ ਤੇ ਛੱਡੋ ਤੁਸੀਂ, ਅਸੀਂ ਬੱਚੇ ਪੜ੍ਹਾਵਾਂਗੇ, ਅਸੀਂ ਬੱਚੇ ਸੰਭਾਲਾਂਗੇ। ਸੋ ਆਪਾਂ ਇਸ ਪਾਸੇ ਨੂੰ ਚੱਲੀਏ, ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ। ਔਰ ਇਹ ਲਿਖਿਆ ਹੋਇਆ ਬਾਣੀ ਵਿਚ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ। ਸੇਵਾ ਉਹ ਕਰੋ ਜਿਹਦੇ ਨਾਲ ਗੁਰੂ ਪ੍ਰਸੰਨ ਹੁੰਦਾ ਹੈ, ਤੇ ਗੁਰੂ ਦੀ ਪ੍ਰਸੰਨਤਾ ਤੋਂ ਬਿਨਾਂ ਪਰਮਾਤਮਾ ਨਹੀਂ ਮਿਲੇਗਾ। ਉਹਦੇ ਮਿਲਣ ਦਾ, ਪ੍ਰਾਪਤ ਕਰਨ ਦਾ ਇੱਕ ਮਾਤਰ ਤਰੀਕਾ, ਉਹ ਹੈ ਗੁਰਪ੍ਰਸਾਦ।
ਇਹੋ ਜਗ ਤੇ ਮਮਤਾ ਮੋਆ, ਜੀਵਨ ਕੀ ਬਿਦ ਨਾਹੇ।
ਇਹ ਪਹਿਲਾ ਸਲੋਕ ਹੈ। ਸਾਰਾ ਜਗਤ ਹੀ ਐਵੇਂ ਮਰ ਰਿਹਾ, ਇਹ ਚੀਜ਼ ਮੇਰੀ ਹੈ, ਇਹ ਚੀਜ਼ ਮੇਰੀ ਹੈ। ਪਰ ਮਹਾਰਾਜ ਦੀ ਬਾਣੀ ਕਹਿੰਦੀ ਲਾਜ ਨਾ ਮਰੋ, ਕਹੋ ਘਰ ਮੇਰਾ। ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਰੋਜ ਹੀ ਕਹਿੰਦਾ ਮੇਰਾ ਘਰ ਹੈ। ਅੰਤ ਕੀ ਬਾਰ ਨਹੀਂ ਕਿਛ ਤੇਰਾ, ਨਹੀਂ ਇਸ ਘਰ ਚੋਂ ਤੇਰਾ ਕੁਝ ਵੀ ਨਹੀਂ, ਤੂੰ ਭੁਲੇਖੇ ਚ ਹੈ। ਸਾਰੀ ਦੁਨੀਆ ਮਮਤਾ ਦੇ ਵਿੱਚ ਮਰੀ ਹੈ, ਤੇ ਜਿਉਣ ਦੀ ਗੱਲ ਢੰਗ ਕਿਸੇ ਨੂੰ ਨਹੀਂ ਸਮਝ ਆਇਆ। ਜਿਉਣ ਦਾ ਢੰਗ ਤੇ ਇਹ ਸੀ ਨਾ ਵੀ ਆਪਣੀਆਂ ਲੋੜਾਂ ਦਾ ਪਤਾ ਕੀਤਾ ਜਾਂਦਾ। ਪਹਿਲਾਂ ਤੇ ਆਪਣੀ ਉਮਰ ਬਾਰੇ ਪੁੱਛਿਆ ਜਾਂਦਾ ਵੀ ਮੈਂ ਕਿੰਨਾ ਕੁ ਚਿਰ ਇੱਥੇ ਰਹਿ ਸਕਦਾ ਜੀ, ਕਿੰਨਾ ਕੁ ਚਿਰ ਮੈਂ ਇਸ ਧਰਤੀ ਤੇ ਰਹਿਣਾ ਹੈ, ਤੇ ਮੇਰੀਆਂ ਲੋੜਾਂ ਕਿੰਨੀਆਂ ਕੁ ਨੇ, ਫਿਰ ਇੱਥੇ ਮੇਰੇ ਕਿਹੜੇ ਕੰਮ ਮੇਰੇ ਕਰਨ ਵਾਲੇ ਨੇ, ਉਹਦੀ ਅਸੀਂ ਕੋਈ ਵੰਡ ਕਰਦੇ? ਮਹਾਰਾਜ ਕਹਿੰਦੇ ਜੀਵਨ ਕੀ ਵਿਦ ਨਾ ਹੈ, ਇਹ ਜਾਚ ਤੇ ਬੰਦਿਆਂ ਤੈਨੂੰ ਆਉਂਦੀ ਨਹੀਂ, ਮੇਰੀ ਆਉਂਦੀ, ਆਹ ਮੇਰਾ ਕਿਵਾ ਕਰਨਾ, ਪਾਲਟੀ ਮੇਰੀ ਹੈ, ਆਹ ਡੇਰਾ ਮੇਰਾ ਹੈ, ਆਹ ਜਥੇਬੰਦੀ ਮੇਰੀ ਹੈ। ਅੱਜ ਦੁੱਖ ਇਸ ਗੱਲ ਦਾ ਹੈ, ਹਰ ਬੰਦੇ ਨੂੰ ਆਪਣੀ ਜਥੇਬੰਦੀ ਦਾ ਫਿਕਰ ਹੈ, ਇਹ ਨਹੀਂ ਪਤਾ ਵੀ ਪੰਥ ਗੁਆਚ ਰਿਹਾ ਹੈ। ਕੀ ਕਰੋਗੇ ਜਥੇਬੰਦੀਆਂ ਦਾ? ਪੰਥੀ ਗੁਆਚ ਰਿਹਾ ਹੈ, ਪੰਥ ਦਾ ਜਲਾਓ ਖਤਮ ਕਰਨ ਤੇ ਲੱਗੇ ਹੋਏ ਨੇ। ਕੀ ਹੋ ਗਿਆ? ਧਰਤੀ ਬੰਜਰ ਹੋ ਗਈ, ਪਾਣੀ ਦੂਸ਼ਿਤ ਹੋ ਗਿਆ, ਹਵਾ ਪਲੂਟ ਹੋ ਗਈ, ਬੰਦੇ ਨਸ਼ੈੜੀ ਹੋ ਗਏ, ਧਰਤੀ ਬੰਜਰ ਹੋ ਗਈ, ਖੂਨ ਚਿੱਟਾ ਹੋ ਗਿਆ। ਆਪਾਂ ਸਾਰੇ ਆਪਣੇ ਭੈਣਾਂ ਭਰਾਵਾਂ ਦੀ ਜਿਹੜੇ ਬਾਹਰ ਗਲਤੀ ਨਾਲ ਚਲੇ ਗਏ ਨੇ, ਉਨ੍ਹਾਂ ਦੀ ਜਾਇਦਾਦ ਗਲਤ ਤਰੀਕਿਆਂ ਨਾਲ ਹੜੱਪਣ ਤੇ ਲੱਗੇ ਹੋਏ ਆ, ਤੇ ਕਿਹੜਾ ਪਾਠ ਕਰਦੇ ਆ ਆਪਾਂ? ਕਹਿੰਦੇ ਜੀ ਸਰਬੱਤ ਦਾ ਭਲਾ, ਉਹ ਭਰਾਓ ਰਿਸ਼ਤੇਦਾਰਾਂ ਨੂੰ ਹੀ ਬਖਸ਼ ਦਿਓ, ਵਾਹੋ ਉਨ੍ਹਾਂ ਦੀਆਂ ਜ਼ਮੀਨਾਂ, ਰਹੋ ਉਨ੍ਹਾਂ ਦੀਆਂ ਕੋਠੀਆਂ ਵਿਚ, ਪਰ ਉਨ੍ਹਾਂ ਦੇ ਕਾਗਜ਼ ਆਪਣੇ ਨਾਲ ਨਾ ਕਰਾਓ, ਨਾ ਇਹ ਗਲਤੀਆਂ ਕਰੀਏ ਆਪਾਂ। ਜੇ ਉਹ ਬਾਹਰ ਨਹੀਂ ਲੈ ਕੇ ਗਏ ਤੇ ਚੇਤਾ ਰੱਖਣਾ, ਅਸੀਂ ਵੀ ਉੱਪਰ ਨਹੀਂ ਲੈ ਕੇ ਜਾਣੀਆਂ। ਉਹ ਬਾਹਰ ਨਹੀਂ ਲੈ ਕੇ ਗਏ ਤੇ ਅਸੀਂ ਵੀ ਇੱਥੇ ਛੱਡ ਕੇ ਜਾਣੀਆਂ ਨੇ, ਉੱਪਰ ਸਾਡੇ ਨਾਲ ਵੀ ਕੁਝ ਨਹੀਂ ਜਾਣਾ। ਜੀਵਨ ਕੀ ਬਿਦ ਨਾ ਹੈ, ਜਿਉਣਾ ਸਿੱਖੀਏ ਆਪਾਂ, ਕਿਉਂ ਆਪਾਂ ਰਿਸ਼ਤੇ ਗੁਆ ਰਹੇ ਹਾਂ? ਇੰਨਾ ਖੂਨ ਚਿੱਟਾ ਹੋ ਗਿਆ ਸਾਡਾ, ਤੇ ਧਰਤੀ ਗੁਰੂਆਂ ਪੀਰਾਂ ਦੀ ਹੈ, ਕਦੇ ਪੰਜਾਬ ਗੁਰੂਆਂ ਦੇ ਨਾਂ ਤੇ ਜਿਉਂਦਾ ਸੀ।
ਗੁਰ ਕੈ ਭਾਣ ਜੋ ਚੱਲੈ, ਤਾਂ ਜੀਵਨ ਪਦਵੀ ਪਾਵੇ।
ਜਿਹੜਾ ਗੁਰੂ ਦੇ ਭਾਣੇ ਮਰਿਆਦਾ ਰਹਿਤ ਗੁਰੂ ਦੀ ਜੁਗਤ ਵਿਚ ਜੀਵੇਗਾ, ਸੁਖੀ ਵੀ ਹੋਏਗਾ, ਪਰਮ ਪਦਵੀ ਵੀ ਉਸ ਨੂੰ ਪ੍ਰਾਪਤ ਹੋਏਗੀ, ਮੋਕਸ਼ ਵੀ ਮਿਲੇਗੀ, ਚੌਥਾ ਪਦ ਵੀ ਹਾਸਲ ਕਰੇਗਾ। ਪੰਜਾਬ ਅੱਜ ਵੀ ਗੁਰੂਆਂ ਦੇ ਨਾਂ ਤੇ ਜਿਉਂਦਾ, ਆ ਤਾਂ ਹੀ ਥੋੜਾ ਬਹੁਤਾ ਬਚਿਆ ਹੋਇਆ, ਨਹੀਂ ਤਾਂ ਸਾਡੇ ਵੱਲੋਂ ਕਸਰ ਕੋਈ ਨਹੀਂ ਹੈ। ਸਾਡਾ ਤੇ ਵਸ ਚੱਲੇ ਨਾ ਤਾਂ ਅਸੀਂ ਹੋਰ ਵੀ ਨੁਕਸਾਨ ਕਰ ਸਕਦੇ।
ਓਏ ਸਦਾ ਸਦਾ ਜਨ ਜੀਵ ਤੇ जो हर चरणी चित लाहे
ओ सदा ही सदा गुरु दे बख्शे जन जिउंदे ने जिन्हां ने अपना चित रब दे नाल जोड़े है परमेश्वर दे चरणा नाल जोड़े है।
नानक नदरी मन वसै गुरमुख सहज समावे।
गुरु अमरदास पिता वड्डे सतगुरां दा नाम दर्ज करके उपदेश करदे ने कि उस दी नदर दे नाल आके मन विच परमात्मा दा वासा हुंदा है जो दी नदर होएगी। गुरमुख सहज समाहे कोई विरला गुरमुख है जिहड़ा इस पदवी ते पहुंचदा है कोई गुरमुख बनदा है उहदी जीवन जोगत की है सहज अडोलता बड़े मौज विच। कहिंदे भाई वीर सिंह इत्थे बैठे ने अमृतसर साहब स्टेशन ते गड्डी लाहौर तो आउणी दिल्ली जानी है गड्डी लेट हो गई। लेट की हुई बस हफड़ा दफड़ी मच गई फिर अनाउंसमेंट हुई गड्डी होर लेट है फिर हुई गड्डी होर लेट है पर वो एक लकड़ दे बेंच ते बैठे रहे उन्हां नूं कोई मुसलमान वीर सी वो वेखदा रहा भी सारी दुनिया भज्जी फिरदी गड्डी लेट है भी यह बंदा आराम नाल बैठा है। वो फिर उन्हां दे ही डब्बे विच चढ़ गया और उन्हें पुछया कि जी गड्डी लेट दी अनाउंसमेंट हुंदी सी दुनिया इधर उधर जांदी सी तुसी उत्थे आराम नाल बैठे रहे ते भाई वीर सिंह कहंदे भी होर की करना सी कहंदे जिहड़ा कम गड्डी च बह के करना सी मैं प्लेटफार्म ते बह के कर लिया। हफड़ा दफड़ी साडी मुकदी नहीं है पर किन्नी क सानू भुख है तृष्णा है किड्डी क पदवियां किन्नियां क चाहीदियां ने। मैं तो वेख्या भी निके तो निके बंदे दा विजिटिंग कार्ड फड़ लो ते पिछले बन्ने आर्टिकल लिखिया होया है। मैनू याद एक बारी दिल्ली कमेटी दे प्रधान ने एक मैंबर साहब उन्हू कहा भी तेनू चेयरमैन ला दिता है निगम बोध घाट का जिन्हों आप शमशान भूमि कहने उथे निगम बोध घाट कहते ने उम्र ओदी वड्डी सी मैं ना नहीं लैना चाहुंदा मैं खुद बैठा उते कहिंदा वत मुड़ चिट्ठी ते मिली कोई नहीं सारे हस पे भी इह मड़ियां दा भी चेयरमैन लगन नूं तैयार है। वो कहिंदे चिट्ठी ते दिओ ना भी चलो निगम बोध घाट दा सी होवांगा तां चेयरमैन ही ना। किन्नी क भुख है फिर कित्थों तक जाणा है आपां की करांगे इन्हां पदवियां नूं की करांगे इन्हां शोहरतां नूं की करांगे इन्हां चीजां नूं। पर चेता रखना कि जे तिस नदर ना आवई तो वात ना पुछै कि कोई नहीं पुछेगा। इत्थे बड़े बड़े चक्रवर्ती आलमगीर बादशाह भी होके चले गए। हांजी
महला तीजा अंदर सहसा दुख है आपे सिर तंदा मार।
अंदर सहसा है अंदर दुख है पर बंदिया ये सारा कुछ तू आप ही सेड़े कि अपने च कोई कह सकता भी मैं रब करके दुखी हां मैं गुरु करके दुखी हां मैं बाणी करके दुखी हां मैं सेवा करके दुखी हां। दुख जिन्ने ने इस असी आप मुल खरीदे हुए ने सहेड़े हुए ने मुसीबतां सिखां दे सिरां ते पैंदियां रहियां वो झलदे रहे पर असी ते मुसीबतां मुल खरीदे आ आप पैदा करदे आ असी और उहदे पिछे उही है जिहड़ी जीवन दी बिध नहीं हैगी उही उहदे कारण ने।
दूजा भाए सुते कभी ना जाग हे माया मोह प्यार।
दूजे भाए दे विच सुते हुए हुए आ कदे जागदे नहीं क्यों माया दे विच मोह ही इन्ना है माया दे विच प्यार ही इन्ना है ये गफलत दी नींद साडी खत्म ही नहीं हुंदी जागदे ही नहीं उठदे ही नहीं इस गल समझदे ही नहीं सार सार चीज साडे सुते सुते लंघ जांदी है। हां जी
ਨਾਮ ਨਾ ਚੇਤ ਹੈ ਸਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ।
ਇਹ ਮਨ ਮੁਖ ਦੀ ਨਿਸ਼ਾਨੀ ਹੈ, ਇਹ ਨਿਸ਼ਾਨੀ ਨਹੀਂ ਵੀ ਮੇਰੀ ਤੁਹਾਡੇ ਨਾਲ ਨਹੀਂ ਬਣਦੀ ਤੇ ਮੈਂ ਤੁਹਾਨੂੰ ਮਨਮੁੱਖ ਕਵਾਂ, ਤੁਹਾਡੀ ਮੇਰੇ ਨਾਲ ਨਹੀਂ ਬਣਦੀ ਤੇ ਤੁਸੀਂ ਮੈਨੂੰ ਕਵੋ ਵੀ ਇਹ ਤੇ ਗ੍ਰੰਥੀ ਮਨਮੁੱਖ ਹੈ। ਮਨਮੁੱਖ ਦਾ ਆਚਾਰ ਇਹ ਹੈ ਕਿ ਉਹ ਨਾਮ ਨਹੀਂ ਸਿਮਰਦਾ, ਉਹ ਬਾਣੀ ਦੀ ਵਿਚਾਰ ਨਹੀਂ ਕਰਦਾ, ਜਿਹੜਾ ਵਾਹਿਗੁਰੂ ਨਹੀਂ ਕਹਿੰਦਾ, ਜਿਹੜਾ ਬਾਣੀ ਦੀ ਵਿਚਾਰ ਨਹੀਂ ਕਰਦਾ, ਅਸਲ ਵਿੱਚ ਮਨਮੁੱਖ ਉਹ ਹੈ। ਬਾਕੀ ਤੇ ਗੁੱਸੇ ਦੀਆਂ ਗੱਲਾਂ ਨੇ, ਜਿਹੜਾ ਮਰਜ਼ੀ ਅਸੀਂ ਇੱਕ ਦੂਜੇ ਨੂੰ ਨਾਂ ਦੇ ਕੇ ਬੁਲਾਈਏ, ਪਰ ਇਹ ਮਨਮੁੱਖ ਰੱਬ ਦੇ ਘਰ ਦੀ ਮਰਿਆਦਾ ਵਿੱਚ ਮਨਮੁੱਖ ਹੈ, ਇਹ ਗੁਰੂ ਦੀ ਰਹਿਤ ਦੇ ਵਿੱਚ ਵੀ ਮਨਮੁੱਖ ਹੈ, ਜਿਹੜਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਜਿਹੜਾ ਰੱਬ ਦਾ ਸਿਮਰਨ ਨਹੀਂ ਕਰਦਾ।
ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਜਿਹੜੇ ਹਰੀ ਦਾ ਨਾਮ ਨਹੀਂ ਜਪਦੇ ਉਨ੍ਹਾਂ ਨੇ ਆਪਣਾ ਜਨਮ ਗਵਾ ਦਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਮਾਂ ਦੀ ਮਾਰ ਉਹ ਖਾਂਦੇ ਨੇ, ਕਿਉਂਕਿ ਜਿਤੜੇ ਨਰਕ ਸੋ ਮਨਮੁੱਖ ਭੋਗੇ, ਗੁਰਮੁਖ ਲੇਪ ਨਾ ਮਾਸਾ ਬਣੇ ਨੀ ਨਰਕ ਗੁਰਮੁਖਾਂ ਵਾਸਤੇ, ਇਹ ਤੇ ਮਨਮੁੱਖਾਂ ਵਾਸਤੇ ਨੇ ਭਾਈ, ਗੁਰਮੁਖਾਂ ਵਾਸਤੇ ਨਰਕ ਨਹੀਂ ਹੈਗੇ। ਜਿਵੇਂ ਜੇਲਾਂ ਨੇ, ਜੇਲਾਂ ਮਾੜੇ ਲੋਕਾਂ ਵਾਸਤੇ ਨੇ, ਚੰਗਿਆਂ ਵਾਸਤੇ ਨਹੀਂ ਹੁੰਦੀਆਂ। ਚੰਗਿਆਂ ਵਾਸਤੇ ਤਾਂ ਵੱਡੀਆਂ ਵੱਡੀਆਂ ਮਾਣ ਪਦਵੀਆਂ ਹੁੰਦੀਆਂ ਨੇ, ਸਨਮਾਨ ਹੁੰਦੇ ਨੇ, ਇੱਜ਼ਤਾਂ ਹੁੰਦੀਆਂ ਨੇ।
ਪੌੜੀ ਆਪਣਾ ਆਪ ਉਪਾਏ ਤਦੋ ਹੋਰ ਨਾ ਕੋਈ।
ਜਦੋਂ ਰੱਬ ਨੇ ਆਪਣੇ ਆਪ ਨੂੰ ਪੈਦਾ ਕੀਤਾ ਉਦੋਂ ਕੋਈ ਹੁੰਦਾ ਹੀ ਨਹੀਂ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਚੰਦਰਮਾ ਸੀ, ਨਾ ਸੂਰਜ ਸੀ, ਕੁਛ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂ ਕਰ। ਹਾਂਜੀ,
ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ।
ਮਤਾ ਵੀ ਆਪ ਕਰਦਾ ਸੀ, ਮਸੂਰਤ ਵੀ ਆਪ ਕਰਦਾ ਸੀ, ਕੋਈ ਹੁੰਦਾ ਹੀ ਨਹੀਂ ਸੀਗਾ, ਜੋ ਕਰਦਾ ਸੀ ਉਹ ਹੋ ਜਾਂਦਾ ਸੀ। ਪੜ੍ਹਦੇ ਤਾਂ ਅੱਜ ਵੀ ਇਹੀ ਹੈ, ਕੀਤਾ ਪਸਾਓ ਏਕੋ ਕਵਾਓ, ਫਿਰ ਤਿਸਤੇ ਹੋਏ ਲੱਖ ਦਰਿਆਓ। ਪੜ੍ਹਦੇ ਅੱਜ ਵੀ ਇਹੀ, ਮੰਨਦੇ ਨਹੀਂ ਆ, ਪੜ੍ਹਦੇ ਜ਼ਰੂਰ ਆ ਕਿ ਸਭ ਉਸ ਮਾਲਕ ਦੇ ਹੁਕਮ ਵਿੱਚ ਹੋਇਆ, ਸਭ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਬਣੀ ਹੈ, ਉਹਨੂੰ ਬਣਾਉਣ ਵਾਲਾ ਕੋਈ ਨਹੀਂ ਹੈਗਾ। ਹਾਂਜੀ,
ਤਦ ਉਹ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ।
ਨਾ ਤਿੰਨ ਲੋਕ ਸਨ, ਨਾ ਆਕਾਸ਼ ਸੀ, ਨਾ ਪਾਤਾਲ ਸੀ। ਹਾਂਜੀ,
ਤਦ ਉਹ ਆਪੇ ਆਪ ਨਿਰੰਕਾਰ ਹੈ ਨਾ ਉਹ ਪਤ ਹੋਈ।
ਜਦੋਂ ਰੱਬ ਆਪ ਹੀ ਰੱਬ ਸੀ, ਕੋਈ ਉਤਪਤੀ ਹੋਈ ਨਹੀਂ ਸੀ, ਕੁਛ ਵੀ ਨਹੀਂ ਸੀ ਬਣਿਆ, ਕੋਈ ਹੋਂਦ ਨਹੀਂ ਸੀ, ਕੋਈ ਬ੍ਰਹਿਮੰਡ ਨਹੀਂ ਸੀ, ਕੋਈ ਪ੍ਰਕਿਰਤੀ ਨਹੀਂ ਸੀ, ਕੋਈ ਰਚਨਾ ਹੋਈ ਨਹੀਂ ਸੀਗੀ। ਹਾਂਜੀ,
ਜਿਉ ਤਿਸ ਪਾਵੈ ਤਿਵੈ ਕਰੀ ਤਿਸ ਦਿਨ ਅਵਰ ਨਾ ਕੋਈ।
ਅੱਜ ਵੀ ਯਾਦ ਰੱਖਣਾ, ਉਹ ਰੱਬ ਹੀ ਸਭ ਕੁਝ ਹੈ, ਜੋ ਉਹ ਕਰਦਾ ਉਹ ਹੁੰਦਾ, ਜੋ ਉਹਨੇ ਕਰਨਾ ਉਹ ਹੋਣਾ। ਇਹੀ ਅੱਜ ਦਾ ਉਪਦੇਸ਼ ਹੈ ਕਿ ਉਹ ਜਿਹੜਾ ਮਾਲਕ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਜਦੋਂ ਬੈਠੋ ਸਾਡੇ ਮਹਾਂਪੁਰਖ ਨਾ ਸਮਾਂ ਖਰਾਬ ਕਰੋ, ਜਦੋਂ ਗੱਲ ਕਰੋ ਕਹਾਣੀ ਬਾਤ ਗੁਰੂ ਦੀ ਪਾਓ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ, ਗੁਰੇ ਆਪਣੇ ਗੁਰ ਕੋ ਘੁੰਮ ਜਾਈਆਂ, ਇੰਨੇ ਸ਼ਬਦ ਪ੍ਰਵਾਨ ਕਰਨਾ ਸੱਚੇ ਪਾਤਸ਼ਾਹ ਜੀ ਦਾ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿਚ ਬਿਠਾਇਆ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਆਪ ਸੰਗਤ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ, ਉਨ੍ਹਾਂ ਦਾ ਧੰਨਵਾਦ ਜੋ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਮਹਾਰਾਜ ਉਨ੍ਹਾਂ ਤੋਂ ਸੇਵਾ ਲੈਣ, ਤੰਦਰੁਸਤੀ ਸਿਹਤ ਜਾਬੀ ਬਖਸ਼ਣ। ਆਪ ਸਾਰੀ ਸੰਗਤ ਦਾ ਧੰਨਵਾਦ। ਫਤਿਹ ਬੁਲਾਉਣ ਤੋਂ ਪਹਿਲਾਂ
ਮੈਨੂੰ ਗੁਰੂ ਕੇ ਵਜ਼ੀਰ ਭਾਈ ਸਾਹਿਬ ਨੇ ਕਿਹਾ ਵੀ ਸ਼ਾਇਦ ਮੇਰੇ ਮੂੰਹ ਤੋਂ ਨਿਕਲਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਹੈ ਤੇ ਮੈਂ ਮਾਫ਼ੀ ਮੰਗਦਾ। ਮੈਂ ਲੱਗਦਾ ਤਾਂ ਨਹੀਂ ਮੈਂ ਕਿਹਾ, ਪਰ ਮਾਫ਼ੀ ਮੰਗਣ ਲਈ ਮੈਂ ਤਾਂ ਹਾਜ਼ਰ ਹਾਂ ਜੀ, ਦੋ ਹੱਥ ਜੋੜ ਕੇ ਮਾਫ਼ੀ ਮੰਗਦਾ, ਕਿਉਂਕਿ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਉਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਸੱਚੇ ਪਾਤਸ਼ਾਹ ਮਿਹਰ ਕਰਨ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ, ਮੇਰੀ ਭੁੱਲ ਲਈ ਮੈਨੂੰ ਮਾਫ਼ੀ ਦੇ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਆਪੇ ਆਪ ਨਿਰੰਕਾਰ ਹੈ ਨਾ ਉਹ ਪਤ ਹੋਈ, ਜੋ ਤਿਸ ਭਾਵੈ ਤੇਰਾ ਕਰੇ ਤਿਸ ਦਿਨ ਆਵਰੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।